ਉਹਦਾ ਕਮਲੇ ਨਹੀਂ ਪੈਦਾ ਹੁੰਦਾ, ਇਹਦਾ ਤਾਂ ਛਿਲਕਾ ਵੀ ਨਹੀਂ ਡੁੱਬਦਾ, ਵਿੱਚੋਂ ਬੀਜ ਨੇ ਤਾਂ ਕੀ ਡੁੱਬਣਾ, ਕਮਲ ਦਾ ਛਿਲਕਾ ਹੀ ਆ, ਉਹ ਛਿਲਕਾ ਬਾਹਰ ਦਾ ਛਿਲਕਾ ਹੀ ਹੁੰਦਾ, ਗੁਆਰਾ ਬੀਜਦੇ ਬਾਹਰ ਛਿਲਕਾ ਹੁੰਦਾ, ਅੰਦਰ ਬੀਜ ਹੁੰਦਾ, ਬੀਜ ਦਾਲ ਚਣੇ ਹੁੰਦੇ ਨੇ, ਮਟਰ ਹੁੰਦੇ ਨੇ, ਬੀਜ ਤਾਂ ਅੰਦਰ ਵਾਲਾ ਹੈ, ਬਾਹਰ ਦਾ ਛਿਲਕਾ ਹੈ, ਆਪਾਂ ਛਿਲਕਾ ਨਾਲ ਦਾਲ ਦੋ ਗੱਲਾਂ ਨਹੀਂ ਕਹਿੰਦੇ, ਦਾਲਾਂ ਨੂੰ ਛਿਲਕਾ ਨਹੀਂ ਬਣਦਾ, ਛਿਲਕਾ ਅੱਜ ਅੱਡ ਚੀਜ਼ ਹੈ, ਜਿੰਨਾ ਚਿਰ ਦਾਲ ਲਈ ਉਹਨਾਂ ਚਿਰ ਸਾਬਤ ਹੈ, ਸਾਬਤ ਮੂੰਗੀ ਸਾਬਤ ਮਸਰੀ ਸਾਬਤ ਮਾਂ ਸਾਬਤ ਮਟਰ ਸਾਬਤ ਛੋਲੇ, ਜਾਂ ਦਾਲ ਬਣ ਗਈ ਛਿਲਕਾ ਇੱਕ ਪਾਸੇ ਦਾਲ ਇੱਕ ਪਾਸੇ, ਇਹ ਹਿਰਦਾ ਛਿਲਕਾ ਹੀ ਹੈ, ਛਿਲਕਾ ਵੀ ਤਾਂ ਹੁੰਦਾ ਹੀ ਹੈ, ਬਸ
ਗੁਰ ਪਰਚੈ ਮਨ ਸਾਚ ਸਮਾਏ,
ਇਹਦਾ ਛਿਲਕਾ ਵੀ ਨਹੀਂ ਡੁੱਬਦਾ ਤੇ ਅੰਦਰਲੀ ਚੀਜ਼ ਨੇ ਕੀ ਡੁੱਬਣਾ, ਲੱਕੜ ਹੈ ਕੋਈ, ਲੱਕੜ ਦੇ ਉੱਤੇ ਛਿਲਕਾ ਨਹੀਂ ਹੁੰਦਾ, ਲੱਕੜ ਆਪਾਂ ਸੁੱਟ ਦਿੱਤੀ ਪਾਣੀ ਚ, ਇੰਨਾ ਛਿਲਕਾ ਵੀ ਨਹੀਂ ਥੱਲੇ ਡੁੱਬਦਾ, ਲੱਕੜ ਕਿਵੇਂ ਡੁੱਬਜੂ, ਜਿਹੜਾ ਛਿਲਕਾ ਵੀ ਉੱਤੇ ਤਰਦਾ ਲੱਕੜ ਦੇ ਉੱਤੇ, ਫਿਰ ਛਿਲਕਾ ਹੀ ਟੱਚ ਹੈ ਪਾਣੀ ਨਾਲ ਤਾਂ,
ਗੁਰ ਪਰਚੈ ਮਨ ਸਾਚ ਸਮਾਏ,
ਗੁਰ ਪਰਚੈ ਮਨ ਸਾਚ ਸਮਾਏ, ਜੇ ਗਿਆਨ ਦੇ ਪਰਚੇ ਚ ਮਨ ਪੈ, ਗਿਆਨ ਦਾ ਪਰਚਾ ਲੱਗ ਜਾ, ਜੇ ਮਨ ਅਰਚਿਤ ਆਪਸ ਵਿੱਚ ਹੀ ਪਰਚ ਜਾਣ ਦੋ, ਇਹ ਕਰ ਪਰਚਦੇ ਨੇ ਸ਼ਬਦ ਵਿਚਾਰ ਦਾ ਪਰਚਦੇ ਨੇ, ਇਹੀ ਗਿਆਨ ਦਾ ਪਰਚਾ ਹੁੰਦਾ, ਗੁਰਬਾਣੀ ਦੀ ਵਿਚਾਰ ਚ ਜੁੜਿਆ ਰਹੇ ਇਹ ਗੁਰ ਪਰਚਾ, ਸਤਿਗੁਰ ਨੇ ਕਿਹਾ ਵੀ ਬਾਣੀ ਵਿਚਾਰੋ, ਵਿਚਾਰ ਨੂੰ ਕਿਹਾ ਵਾਰ ਵਾਰ ਕਿਹਾ ਬਾਣੀ ਨੂੰ ਵਿਚਾਰ ਨੂੰ, ਪਰਚਾ ਸ਼ਬਦ ਕਾ ਪਰਚਾ ਕਾਹਦਾ, ਸ਼ਬਦ ਕਾ, ਗੁਰਪਰਚੇ ਦਾ ਮਤਲਬ ਹੈ ਗੁਰਪਰਚਾ ਕੀ ਹੈ, ਗੁਰੂ ਨੇ ਕਿਹਾ ਪਰਚਾ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ, ਪੂਜਾ ਅਕਾਲ ਦੀ, ਅਕਾਲ ਕੌਣ ਹੈ, ਅਕਾਲ ਹੈ ਅੰਦਰ ਲਾ, ਇਹਦਾ ਮੂਲ ਹੈ ਜਿਹੜਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਇਹ ਅਵਿਨਾਸ਼ੀ ਪੁਰਖ ਹੈ, ਸਭ ਮੇਰੇ ਸਮਾਏ, ਇਹ ਅਕਾਲ ਹੈ, ਇਸੇ ਦਾ ਇਸੇ ਦੀ ਪੂਜਾ, ਅਕਾਲ ਦੀ ਅੰਦਰਲੇ ਦੀ ਉਹ ਤਨ ਮਨ ਹਰ ਪੂਜ ਚੜਾਉ, ਉਹਦੀ ਉਹ ਪੂਜਾ ਕਰਨੀ ਹੈ, ਬਾਹਰ ਕਿਸੇ ਦੀ ਨਹੀਂ ਕਰਦੀ, ਅੰਦਰ ਵਾਲਾ ਅਕਾਲ ਹੈ, ਸਤਿਗੁਰ ਅਕਾਲ ਹੈ, ਉਹੀ ਗੁਰਪਰਚਾ ਹੈ, ਉਸੇ ਦਾ ਪਰਚਾ,
ਗੁਰਪਰਚੇ ਮਨ ਸਾਜ ਸਮਾਏ,
ਉਸੇ ਦਾ ਪਰਚਾ, ਉਸੇ ਨਾਲ ਪਰਚਣਾ, ਹੋਰ ਕੀ ਦੇਣਾ, ਅਕਾਲ ਨਾ ਪਰਚ ਜਾਣ, ਅਕਾਲ ਨਾ ਪਰਚ ਜੂ, ਅਕਾਲ ਹੋ ਜੂਗਾ, ਕਾਲ ਜਿੱਤਿਆ ਜਾਊਗਾ,
ਪ੍ਰਣਮਤ ਨਾਨਕ ਕਾਲ ਨਾ ਖਾਏ,
ਫਿਰ ਕਾਲ ਕਿਵੇਂ ਖਾ ਲੂਗਾ, ਇੱਕ ਬਾਬਾ ਅਕਾਲ ਰੂਪ, ਜਦ ਬਾਬਾ ਇੱਕ ਹੋ ਜਾਂਦਾ ਫਿਰ ਅਕਾਲ ਰੂਪ ਹੁੰਦਾ, ਜਦ ਇੱਕ ਹੋ ਜਾਂਦਾ ਫਿਰ ਬਾਬਾ ਹੈ, ਦਾਲ ਵਿੱਚ ਗੁਰਚੇਲ ਹੈ, ਜਾਂ ਦਾਲ ਹੈ ਇੱਕ ਮਨ ਕਰਕੇ ਚੇਲਾ, ਚਿੱਤ ਕਰਕੇ ਗੁਰ ਗੁਰਚੇਲਾ, ਜਦ ਇੱਕ ਹੋ ਗਿਆ ਸਭ ਸੂਰਤ ਹੋ ਗਿਆ ਫਿਰ ਬਾਬਾ, ਰਿਸ਼ਤੇਦਾਰੀ ਇੱਥੇ ਹੈ ਸੰਸਾਰ 'ਚ, ਸੰਸਾਰ ਦੀ ਰਿਸ਼ਤੇਦਾਰੀ ਨਿਰਾਕਾਰ ਦੇ ਦੇਸ ਨਾਲ ਬਾਬੇ ਦੇ ਵਿੱਚ, ਬਾਬਾ ਆਪਣਾ ਪਸ਼ੂ ਸਿਖਾਓ, ਬਾਪ ਨੂੰ ਨਹੀਂ ਗਿਆ ਬਾਬੇ ਨੂੰ ਗਿਆ, ਪ੍ਰਣਵਤ ਨਾਨਕ ਕਾਲ ਨਾ ਖਾਏ, ਨਾਨਕ ਬੇਨਤੀ ਕਰਦੇ ਫਿਰ ਕਾਲ ਕਿਵੇਂ ਖਾ ਲੂ, ਉਹ ਲੁਕੋ ਜਾ ਕੇ ਉਹ ਚ
ਸਾਜ ਸਮਾਏ,
ਪਿੰਜਰਾ ਉਹਨੂੰ ਬਣਾਓ ਜਿਹਦੇ ਤੇ ਕਾਲ ਦਾ ਡੰਡਾ ਲੱਗਦਾ ਹੀ ਨਹੀਂ, ਜਿਹਦੇ ਕਾਲ ਨੇੜੇ ਜਾਂਦਾ ਹੀ ਨਹੀਂ, ਹਾਂ ਛੋਟਾ ਤੂੰ ਪਿੰਜਰ ਮੋਰ, ਸਤਿਗੁਰ ਨੂੰ ਪਿੰਜਰਾ ਬਣਾ ਕੇ ਉਹਦੇ ਵਿੱਚ ਸਮਾ ਜਾਓ, ਕਾਲ ਫਿਰ ਉੱਥੇ ਕਿਵੇਂ, ਕਾਲ ਤਾਂ ਜਾ ਹੀ ਨਹੀਂ ਸਕਦਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਪੁਰਖ ਅਵਿਨਾਸ਼ੀ ਹੈ, ਸਭ ਮੇਰੇ ਹੱਸ, ਇਹ ਆਪ ਜੀਵ ਅਵਨਾਸ਼ੀ ਹੈ। ਇਹ ਜੀਵ ਚ ਅਵਨਾਸ਼ੀ ਵਾਲਾ ਗੁਣ ਹੁਣ ਵੀ ਹੈ। ਚਾਰ ਗੁਣ ਇਹਦੇ ਵਿੱਚ ਹੈਗੇ ਨੇ, ਚਾਰ ਔਗਣ ਬਣ ਗਏ ਨੇ। ਮਨ ਮੈਲਾ ਮਲੀਨ ਹੋਣ ਕਰਕੇ ਚਾਰ ਔਗਣ ਇਹਨਾਂ ਨਾਲ ਜੁੜ ਗਏ। ਖੱਬੇ ਹੱਥ ਦੇ ਵਿੱਚ ਕਮਜ਼ੋਰੀ ਆ ਗਈ, ਮਨ ਖੱਬਾ ਹੱਥ ਹੈ, ਖੱਬਾ ਹਿੱਸਾ ਮਾਰਿਆ ਗਿਆ ਲਕਵਾ ਇਹਨੂੰ, ਇਹ ਕਿ ਸੱਚ ਹੁੰਦਾ ਤਿਉਂ ਜਿਹੜਾ ਸੱਚ ਨਾਲ ਜੁੜਿਆ ਹੋਇਆ ਸੱਚ ਹੁੰਦਾ ਤਿਉਂ ਅੰਦਰਲਾ ਅਵਨਾਸ਼ੀ ਹੈ, ਅੰਦਰਲਾ ਹੀ ਸਵੈਭਵ ਹੈ, ਉਹਦੀ ਸ਼ਕਤੀ ਨਾਲ ਮਨ ਅੱਡ ਹੋਇਆ ਹੋਇਆ। ਜਦ ਮਨ ਨਹੀਂ ਮੰਨਦਾ ਅੱਡ ਕਰਦਾ, ਤਾਂ ਅੜਦਾ ਪਿਓ ਨੂੰ ਹੀ ਕਰਨਾ ਪੁੱਤ ਨੂੰ, ਉਹ ਕਹਿੰਦਾ ਵੀ ਨਹੀਂ ਮੰਨਦਾ ਤਾਂ ਇਹਨੂੰ ਅੱਡ ਕਰੋ, ਚਲੋ ਚਲੋ ਦੇ ਦੋ ਇਹਨੂੰ, ਦੋ ਵਿਘੇ ਜਿਹੜੀ ਆਉਂਦੀ ਹੈ ਇੱਕ ਅੱਧਾ ਕਮਰਾ ਦੇ ਦੋ ਇਹਨੂੰ, ਉਹਨੇ ਕਰਨਾ ਹੁਣ ਕੀ ਨਾ ਕਰਨਾ। ਜੇ ਮੁੰਡੇ ਦੀ ਗੱਲ ਉਹਦਾ ਕਹੋ ਮਾਂ ਬਾਪ ਨੂੰ ਘਰੋਂ ਨਿਕਲੋ, ਉਹ ਅੱਡ ਨਹੀਂ ਕਰਦਾ, ਉਹ ਘਰੋਂ ਕੱਢਦਾ ਹੁੰਦਾ। ਮੁੰਡੇ ਨਹੀਂ ਅੱਡ ਕਰਦੇ ਮਾਂ ਬਾਪ ਨੂੰ, ਮੁੰਡੇ ਘਰੋਂ ਕੱਢਦੇ ਹੁੰਦੇ ਜੇ ਉਹਨਾਂ ਦੀ ਚੱਲੇ, ਮਾਂ ਬਾਪ ਘਰੋਂ ਨਹੀਂ ਕੱਢਦਾ ਅੱਡ ਕਰਦਾ ਹੁੰਦਾ। ਇਹਨੂੰ ਅੱਡ ਕਰਕੇ ਦੇਖ ਲੈਣ ਦੋ, ਜਦ ਇਹਨੂੰ ਅਕਲ ਆ ਜੂ ਫਿਰ ਆਪੇ ਅਕਲ ਆ ਜਾਣ, ਫਿਰ ਅਕਲ ਆਉਣ ਵਾਸਤੇ ਅੱਡ ਕੀਤਾ, ਅਕਲ ਵਾਸਤੇ ਇੱਥੇ ਆਇਆ। ਜਦ ਇੱਕ ਹੋ ਗਿਆ, ਚਿੱਤ ਵਾਲੇ ਗੁਣ ਪੂਰੇ ਨੇ, ਬਾਪ ਵਾਲੇ ਗੁਣ ਨਹੀਂ ਗਵਾਏ ਹੋਏ, ਬਾਪ ਨੇ ਆਪਣੇ ਗੁਣ ਨਹੀਂ ਗਵਾਏ, ਪੁੱਤ ਕਪੂਤ ਹੋ ਗਿਆ, ਸਬੂਤ ਹੋਣੇ ਨੇ। ਬਾਬਾਣੀਆਂ ਕਹਾਣੀਆਂ ਪੂਤ ਸਪੂਤ, ਬਾਬਾਣੀਆਂ ਕਹਾਣੀਆਂ ਕੀ ਨੇ? ਆਹ ਗੁਰਬਾਣੀ ਬਾਬਾਣੀ ਕਹਾਣੀ ਹੈ, ਇਹ ਬਾਬੇ ਦਵਾਈ ਹੋਈ ਹੈ ਕਹਾਣੀ, ਬਾਪ ਨੇ ਤਾਂ ਕਥਨ ਕੀਤੀ ਹੈ, ਬਾਪ ਨੇ ਤਾਂ ਕਥਨ ਕੀਤੀ ਹੈ ਆਪਣੇ ਬਜ਼ੁਰਗਾਂ ਤੋਂ ਸੁਣੀ ਹੋਈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਪਿੱਛੋਂ ਸੁਣੀ ਹੈ ਬਾਪ ਤੋਂ, ਪਿਤਾ ਕਾ ਜਨਮ ਕਿਆ ਜਾਣੇ ਪੂਤ, ਪਰ ਪਿਤਾ ਦਾ ਜਨਮ ਤਾਂ ਪਿਤਾ ਵੀ ਨਹੀਂ ਜਾਣਦਾ, ਆਪਣਾ ਜਨਮ ਜਾਣਦੇ ਹਾਂ ਆਪਾਂ। ਫਿਰ ਇਹ ਬਾਬੇ ਨੇ ਦੱਸਿਆ ਪਿਤਾ ਦਾ ਜਨਮ ਜਿਹੜਾ ਇਹ ਦੱਸਿਆ, ਇਹ ਬਾਬੇ ਤੋਂ ਸੁਣੀ ਹੋਈ ਕਹਾਣੀ ਹੈ। ਇਹ ਰਾਜਾ ਰਾਮ ਪਿਤਾ ਹੈ, ਪਿਤਾ ਦੀ ਕਹਾਣੀ ਹੈ ਸਾਰੀ, ਪਿਤਾ ਨੇ ਦੱਸੀ, ਪਿਤਾ ਤੋਂ ਕਹਾਈ ਹੈ ਉਹਨੇ ਬਾਬੇ ਨੇ, ਕਹਾਣੀ ਸਾਰੀ ਬਾਪ ਦੀ ਹੈ, ਪਰ ਦੱਸੂ ਤਾਂ ਬਾਬਾ ਹੀ, ਬਾਪ ਦਾ ਜਾਂ ਜੰਮਿਆ ਨਹੀਂ ਉਹਨੂੰ ਤਾਂ ਪਤਾ ਹੀ ਨਹੀਂ, ਤਾਂ ਸੰਸਾਰ ਪੈਦਾ ਹੋਇਆ ਸਾਚੇ ਤੋਂ ਪਾਪਣਾ ਪਿਆ, ਬਾਬੇ ਨੂੰ ਤਾਂ ਪਤਾ ਹੀ ਨਹੀਂ। ਇਹ ਬਾਬੇ ਦੀ ਕਹਾਣੀ ਹੈ, ਬਾਬਾਣੀਆਂ ਕਹਾਣੀਆਂ, ਜਿਹੜੇ ਕਰਨ ਵਾਲੇ ਨੇ ਕਹਾਣੀਆਂ, ਕਥਨ ਕਰਨ ਵਾਲੇ ਨੇ ਭਗਤ ਨੇ, ਉਹ ਪੂਤ ਸਪੂਤ ਨੇ। ਜਦ ਸਪੂਤ ਹੋ ਜਾਂਦਾ ਚਾਰੇ ਗੁਣ ਪੂਰੇ ਹੋ ਜਾਂਦੇ, ਗੁਰਬਾਣੀ ਦੀ ਕਥਾ ਕਰਨੀ, ਗੁਰਮਤ ਦੀ ਸੋਝੀ, ਗੁਰਮਤ ਨੂੰ ਜਪਣਾ ਤੇ ਜਪਾਉਣ, ਗੁਰਮਤ ਨੂੰ ਸਮਝਣਾ ਤੇ ਸਮਝਾਉਣ, ਗੁਰਮਤ ਨੂੰ ਸਮਝਣਾ ਤੇ ਕਥਨ ਕਰਨਾ, ਹਰ ਕੀ ਕਥਾ ਹੈ ਸਭ ਤੇ ਉੱਤਮ, ਹਰ ਕੀ ਕਥਾ, ਇਹ ਹਰ ਕੀ ਕਥਾ ਦਾ ਕਥਨ ਕਰਨਾ, ਇਹ ਬਾਬਾਣੀ ਕਹਾਣੀ ਹੈ। ਇਹ ਕਰਦੇ ਕੌਣ ਨੇ? ਪੂਤ ਸਪੂਤ, ਕਬੀਰ ਪੂਤ ਸਪੂਤ ਹੈ, ਨਾਨਕ ਪੂਤ ਸਪੂਤ ਹੈ, ਰਵਿਦਾਸ ਪੂਤ ਸਪੂਤ ਹੈ, ਤੰਨਾ ਪੂਤ ਸਪੂਤ ਹੈ, ਸਾਰੇ ਭਗਤ ਪੂਤ ਸਪੂਤ ਨੇ, ਜਿੰਨੇ ਬੈਠੇ ਪਹਿਲਾਂ ਵਾਲੇ ਵੀ ਪੂਤ ਸਪੂਤ ਨੇ, ਗਾਹ ਨੂੰ ਜਿਹੜੇ ਹੋਣਗੇ ਉਹ ਵੀ ਪੂਤ ਸਪੂਤ ਨੇ। ਜਿਹੜਾ ਇਹ ਕਹਾਣੀ ਕਰੂਗਾ ਉਹ ਪੂਤ ਸਪੂਤ ਹੈ, ਉਹ ਕਰਦੇ ਹੁੰਦੇ
ਨਾਮ ਤਤ,
ਇਹਨਾਂ ਨੇ ਜੋੜਦੀ ਚੱਕ ਕੇ ਮਾਇਆ ਨਾਲ, ਇਹ ਕੀ ਕਰਦੇ ਨੇ ਅਰਥ ਪੂਤ ਸਪੂਤ ਕਰਨ, ਵਿਦਵਾਨਾਂ ਨੇ ਕੀ ਅਰਥ ਕੀਤਾ ਪੂਤ ਸਪੂਤ ਕਰਨ, ਜਿਹੜੀ ਬਾਰਾਂ ਉਹਨਾਂ ਨੇ ਢਾਡੀ ਅਸਲਾਉਂਦੇ ਨੇ ਸਾਕੇ ਇਹ ਪੂਤ ਸਬੂਤ ਕਰਨ ਇਹ ਕਪੁੱਤ ਨੇ ਜਿਹੜੇ ਇਹ ਕਰਦੇ ਨੇ ਇਹ ਕਹਾਣੀਆਂ ਬਾਬਾਣੀਆਂ ਕਹਾਣੀਆਂ ਦੀਆਂ ਬਾਬਾ ਕਿਹਨੂੰ ਮੰਨਿਆ ਗੁਰਬਾਣੀ ਚ ਬਾਬਾ ਕਿਹਨੂੰ ਮੰਨਿਆ ਕਬੀਰ ਬਾਬਾ ਕਿਹਨੂੰ ਕਹਿੰਦਾ ਨਾਨਕ ਬਾਬਾ ਕਿਹਨੂੰ ਕਹਿੰਦਾ ਜਿਹੜਾ ਨਾਨਕ ਦਾ ਬਾਬਾ ਜਿਹੜਾ ਬੋਲ ਰਿਹਾ ਜਿਹੜਾ ਬਾਬਾ ਬੋਲ ਰਿਹਾ ਉਹਦੇ ਬਾਬੇ ਦੀ ਗੱਲ ਹੈ ਤੁਹਾਡੇ ਬਾਬੇ ਦੀ ਗੱਲ ਨਹੀਂ ਹੈ ਤੁਸੀਂ ਆਪਣੇ ਬਾਬੇ ਦੀ ਕਹਾਣੀ ਦੀ ਗੱਲ ਕਰ ਲਾਂਗੇ ਜਿਹੜਾ ਬੋਲ ਰਿਹਾ ਉਹਦੇ ਬਾਬੇ ਦੀ ਗੱਲ ਕਰੋ ਬਾਇਓਗ੍ਰਾਫੀ ਉਹਨੇ ਆਪਣੀ ਲਿਖੀ ਹੈ ਤੁਸੀਂ ਆਪਣੇ ਨਾਲ ਜੋੜ ਲਈ ਜਾ ਕੇ ਬਾਇਓਗ੍ਰਾਫੀ ਜਿਹਨੇ ਇਹ ਬੋਲੀ ਹੋਈ ਹੈ ਪੰਕਤੀ ਉਹਦਾ ਬਾਬਾ ਕੌਣ ਸੀ ਉਹਦੀ ਕਹਾਣੀ ਦੀ ਗੱਲ ਹੈ ਨਾ ਕਿ ਤੁਹਾਡੇ ਬਾਬੇ ਦੀ ਕਹਾਣੀ ਦੀ ਗੱਲ ਹੈ ਤੁਸੀਂ ਬਾਬੇ ਡੁਪਲੀਕੇਟ ਬਣਾ ਲਓਗੇ ਸਿੱਖ ਜੇ ਡੁਪਲੀਕੇਟ ਹੋ ਜੇ ਤਾਂ ਹੁੰਦੇ ਸਿੱਖ ਨਾਨਕ ਦੇ ਫਿਰ ਤਾਂ ਨਾਨਕ ਦੀ ਗੱਲ ਨਾਨਕ ਵਾਲਾ ਹੀ ਬਾਬਾ ਮੰਨਦੇ ਤੁਸੀਂ ਸਿੱਖ ਡੁਪਲੀਕੇਟ ਹੋ ਤੁਹਾਡਾ ਬਾਬਾ ਵੀ ਡੁਪਲੀਕੇਟ ਤੁਸੀਂ ਸੁੱਖ ਵੀ ਡੁਪਲੀਕੇਟ ਤੁਹਾਡੇ ਅਰਥ ਵੀ ਡੁਪਲੀਕੇਟ ਤੁਹਾਡਾ ਬਾਣਾ ਵੀ ਡੁਪਲੀਕੇਟ ਉਹ ਫਿਰਦੇ ਮਾਇਆ ਦੇ ਸਿੱਖ ਹੁੰਦੇ ਮਾਇਆ ਦੇ ਪਿੱਛੇ ਕਿਉਂ ਫਿਰਦੇ ਸਿੱਖ ਹੁੰਦੇ ਰਾਜ ਦੇ ਪਿੱਛੇ ਕਿਉਂ ਭਜਦੇ ਨਾਮ ਕੇ ਸਿੱਖ ਹੈ ਕੰਮ ਕੇ ਨਹੀਂ ਨਾਮ ਕੇ ਤਾਂ ਸਿੱਖ ਹੈ ਸਭ ਕੰਮ ਕਾ ਕੋਈ ਵੀ ਨਹੀਂ ਕਾਮ ਕੇ ਸਿੱਖ ਦੀ ਗੱਲ ਹੈ ਨਾਮ ਕੇ ਸਿੱਖ ਦੀ ਗੱਲ ਨਹੀਂ ਗੁਰੂ ਨੂੰ ਚਾਹੀਦਾ ਨਾਮ ਦਾ ਸਿੱਖ ਨਹੀਂ ਚਾਹੀਦਾ ਕੰਮ ਦਾ ਸਿੱਖ ਚਾਹੀਦਾ ਕੰਮ ਦੇ ਉਹ ਤਾਂ ਇਹਨਾਂ ਨੇ ਖੜੇ ਹੋ ਗਏ ਸਿਰ ਦੇ ਉੱਤੇ ਕੰਮ ਦੇ ਉਹ ਤੇ ਸਿਰ ਮੁੱਕਿਆ ਖੜੇ ਹੋ ਗਏ ਵੀ ਲੈ ਲਓ ਉਹਨੇ ਦੂਏ ਦੇ ਨਾਮ ਦੇ ਸਾਰੇ ਬਸ ਦੇਖਦੇ ਹੀ ਰਹੇ ਨਾਮ ਦੇ ਤਾਂ ਦੇਖਦੇ ਰਹੇ ਕੁਛ ਭੱਜ ਕੇ ਮਾਤਾ ਕੋਲ ਆ ਗਏ ਵੀ ਆ ਕੀ ਕਹਿ ਰਿਹਾ ਬੋਲਣ ਲੱਗਿਆ ਡਰ ਗਏ ਬਹੁਤੇ ਤਾਂ ਇਹਨਾਂ ਦੇ ਛਕਣ ਸੀ ਉਹਨੂੰ ਵਧੀਆ ਮਿਲਦਾ ਸੀ ਰੋਜ਼ ਕੜਾਹ ਬਣਦਾ ਸੀ ਹਾਂਜੀ
ਨਾਮ ਤਤ ਸਭ ਹੀ ਸਿਰ ਜਾਪੈ
ਨਾਮ ਤਤ ਵਸਤੂ ਹੈ ਇੱਕ ਦੇਖੋ ਸਭ ਤੋਂ ਸਿਰ ਦੇ ਉੱਤੇ ਸਾਰਿਆਂ ਤੋਂ ਉੱਤੇ ਕੀ ਹੈ ਸਭ ਦੇ ਸਿਰ ਤੇ ਨਾਮ ਤਤ ਨਾਮ ਤਤ ਦਾ ਮਤਲਬ ਹੈ ਹੁਕਮ ਇਹ ਨਾਮ ਤਤ ਨਹੀਂ ਹੈ ਗੁਰਬਾਣੀ ਚ ਨਾਮ ਤਤ ਨਹੀਂ ਹੈ ਤਤ ਗਿਆਨ ਹੈ ਗੁਰਬਾਣੀ ਵਾਲਾ ਨਾਮ ਤਤ ਗਿਆਨ ਹੈ ਉਹ ਤਤ ਵਸਤੂ ਦਾ ਗਿਆਨ ਹੈ ਜਿਹੜੀ ਤੁਰਕੀ ਬਾਣੀ ਆ ਨਾਮ ਤਤ ਹੈ ਇਹ ਫਰਕ ਹੈ ਇੱਥੇ ਦੋਹਾਂ ਦੇ ਵਿੱਚ ਉਹ ਨਾਮ ਤਤ ਹੈ ਇਹ ਤਤ ਗਿਆਨ ਹੈ ਉਹ ਤਤ ਵਸਤੂ ਦਾ ਹੀ ਗਿਆਨ ਕਰਾਇਆ ਬਾਬਾ ਤਤ ਹੈ ਬਾਬਾ ਕੌਣ ਹੈ ਤਤ ਬਾਪ ਕੀ ਹੈ ਤਤ ਤਤ ਸਰੂਪ ਬੋਲੇ ਭਰਥਰੀ ਤਤ ਸਰੂਪ ਸਤ ਸਰੂਪ ਪਰਮ ਤਤ ਮੈਂ ਰੇਖ ਰੂਪ ਤਤ ਵੀ ਕਹਿ ਤੁਹਾਨੂੰ ਸੱਚ ਨੂੰ ਸੱਚ ਤੱਤੇ ਹੈ ਬੋਲੇ ਭਰਥਰੀ ਸਤ ਸਰੂਪ ਪਰਮ ਤਤ ਮੈਂ ਰੇਖ ਰੂਪ ਪਰਮ ਤਤ ਹੈ ਉਹ ਜੀਵ ਆਤਮਾ ਪਰਮ ਤਤ ਹੈ ਇਹ ਜੀਵ ਆਤਮਾ ਕੀ ਹੈ ਉਹਦਾ ਗਿਆਨ ਜਿਹੜਾ ਹੈ ਉਹ ਗੁਰਬਾਣੀ ਚ ਜੀਵ ਆਤਮਾ ਨਹੀਂ ਹੈ ਗੁਰਬਾਣੀ ਚ ਬਿਲਕੁਲ ਵੀ ਜਿੱਥੇ ਜੀਵ ਆਤਮਾ ਹੋ ਉੱਥੇ ਭੁੱਖ ਲੱਗਦੀ ਹੈ ਜਿਵੇਂ ਪੱਥਰ ਚ ਹੈ ਨੀ ਬਾਹਰ ਮੈਂ ਪਰਮੇਸ਼ਰ ਇਹਦੇ ਵਿੱਚ ਵੀ ਪਰਮੇਸ਼ਰ ਨਹੀਂ ਹੈ ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ ਵੀ ਇਹਦੇ ਚ ਪਰਮੇਸ਼ਰ ਹੈ ਉਹ ਅਖਰ ਇਹਨੂੰ ਨਾ ਹੈ ਇਹ ਅੱਖਰ ਖਰ ਜਾਣਗੇ ਉਹ ਅਖਰ ਇਹਨੂੰ ਨਾ ਹੈ ਆਤਮਾ ਨਹੀਂ ਹੈ ਗੁਰਬਾਣੀ ਦੇ ਵਿੱਚ ਬਿਲਕੁਲ ਵੀ ਜੇ ਇਹ ਸਮਝਦੇ ਨੇ ਆਤਮਾ ਹੁੰਦੀ ਚੰਗੀ ਗੱਲ ਸੀ ਇਹਨੂੰ ਥਪੜਾ ਲਾ ਦਿੰਦੀ ਜਿਹੜੇ ਗੱਲਾਂ ਕਰਦੇ ਨੇ ਕੰਨਾਂ ਤੋਂ ਫੜ ਕੇ ਇਹਨੂੰ ਗੁਰਦੁਆਰੇ ਚ ਬਾਹਰ ਕੱਢ ਦਿੰਦੀ ਆਤਮਾ ਹੁੰਦੀ ਸਿਆਪਾ ਤਾਂ ਇਹੀ ਆਤਮਾ ਹੈ ਨੀ ਅੱਖਰ ਨੇ ਜਿਵੇਂ ਪੱਥਰ ਚ ਕਹਿੰਦੇ ਤੇ ਹੈਗਾ ਮੂਰਤੀ ਚ ਹੈਗਾ ਇਹ ਕਹਿਣ ਲੱਗੇ ਚਲ ਇਹ ਤਤ ਗਿਆਨ ਜਿਥਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਪ੍ਰਭ ਕੀ ਹੈ ਪ੍ਰਭ ਤਤ ਜਿਸਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ। ਉਹਦੇ ਮਨ ਕੀ ਹੋਊ? ਤਤ ਗਿਆਨ ਪ੍ਰਗਟ ਹੋਊਗਾ। ਵਿਸ਼ਵਾਸ ਹੋਰ ਕਿਸੇ ਦਾ, ਤਤ ਗਿਆਨ ਹੋਰ ਗੱਲ ਹੈ। ਉਹ ਤਤ ਵਸਤੂ ਦਾ ਗਿਆਨ ਹੈ, ਉਹਦਾ ਗਿਆਨ ਇਹ ਹੋਣਾ, ਗਿਆਨ ਚ ਦਰਸ਼ਨ ਹੈ। ਦਰਸ਼ਨ ਕੀ ਹੈ? ਸੋਚੀ ਗਿਆਨ, ਪਤਾ ਲੱਗ ਜਾਣਾ ਤਤ ਕੀ ਹੈ, ਆਤਮ ਤਤ ਕੀ ਹੈ, ਆਤਮ ਚੀਨ ਪਰਾਤਮ ਚੀਨੋ, ਆਤਮਾ ਕੀ ਹੁੰਦਾ ਹੈ, ਪਰਾਤਮ ਕੀ ਹੈ, ਇੱਕ ਕੀ ਹੈ, ਇਹ ਸਵਾਲ ਦਾ ਗਿਆਨ ਜਿਹੜਾ ਹੈ ਸੋਚੀ ਹੈ, ਇਹ ਗੁਰਬਾਣੀ ਦੇ ਵਿੱਚੋਂ ਮਿਲਣੀ ਹੈ। ਇਹ ਗਿਆਨ ਮਿਲਣਾ ਕਿਹਦਾ? ਤੱਤ ਦਾ। ਤੱਤ ਉਹ ਹੈ ਜਿਹਦਾ ਗਿਆਨ ਹੈ। ਤੱਤ ਜੀਵ ਦਾ ਮਿਲਣਾ, ਤੱਤ ਜੀਵ ਹੈ, ਤੱਤ ਇੱਕ ਹੈ, ਸੱਚਖੰਡ ਸਭ ਤੱਤੇ ਤੱਤ ਹੈ।
ਹਾਂਜੀ, ਨਾਮ ਤੱਤ ਸਭ ਹੀ ਸਿਰ ਜਾਪ ਹੈ।
ਨਾਮ ਜੋ ਤੱਤ ਹੈ ਸਾਰਿਆਂ ਦੇ ਸਿਰ ਜਾਪ ਹੈ। ਜਿੰਨੇ ਵੀ ਬੱਤਾਂ ਨੇ, ਜਿੰਨੇ ਵੀ ਰਾਜੇ ਨੇ, ਚੰਦ ਸੂਰਜ ਸਾਰਿਆਂ ਦੇ ਉੱਤੇ ਹੈ ਹੁਕਮ। ਵਹਿ ਵਿੱਚ ਪਵਣ ਵਹਿ ਸਦ ਪਾਓ, ਕੁਛ ਵੀ ਹੁਕਮ ਤੋਂ ਵਾਂਝਾ ਨਹੀਂ, ਸਭ ਕੁਛ ਹੁਕਮ ਦੇ ਅਧੀਨ ਹੈ। ਹੁਕਮ ਨੂੰ ਨਾਮ ਤੱਤ ਕਿਹਾ ਹੈ। ਹੁਕਮੇ ਅੰਦਰ ਸਭ ਕੁ, ਬਾਹਰ ਹੁਕਮ ਨਾ, ਨਾਮ ਤੱਤ ਸਭ ਹੀ ਸਰ। ਇੱਕੋ ਹੀ ਗੱਲ, ਗੱਲ ਪਲਟ ਕੇ ਕਹੀ ਹੋਈ ਹੈ।
ਬਿਨ ਨਾਮੈ ਦੁੱਖ ਕਾਲ ਸੰਤਾਪ ਹੈ।
ਜੇ ਨਾਮ ਹੈ ਜੀ, ਉੱਥੇ ਕਾਲ ਦਾ ਦੁੱਖ ਹੈ। ਜੇ ਹੁਕਮ ਦੇ ਵਿੱਚ ਨਹੀਂ ਤੁਸੀਂ ਤਾਂ ਕਾਲ ਦਾ ਦੁੱਖ ਹੈ, ਜੇ ਹੁਕਮ ਨਾਲ ਜੁੜੇ ਨਹੀਂ ਕਾਲ ਦਾ ਦੁੱਖ ਹੈ, ਜੇ ਹੁਕਮ ਦਾ ਲੜ ਫੜਿਆ ਨਹੀਂ ਤੁਸੀਂ ਕਾਲ ਦਾ ਦੁੱਖ ਹੈ। ਫਿਰ ਬਹੁਤੇ ਬਾਹਰ ਹੋ, ਜਹਾਜ਼ ਚ ਨਹੀਂ ਅਜੇ ਬੈਠੇ। ਜੇ ਗੁਰਕੇ ਪਾਣੀ ਚ ਨਹੀਂ ਚੱਲਦੇ, ਜੋ ਜਹਾਜ਼ ਤੇ ਪਰੇ ਹੋ, ਲਹਿਰਾਂ ਚੱਲਦੀਆਂ ਨੇ, ਜੋ ਜਹਾਜ਼ ਤੱਕ ਕਿਸ਼ਤੀ ਪਹੁੰਚੀ ਨਹੀਂ ਡੁੱਬ ਸਕਦੀ ਹੈ, ਪਰ ਜਦ ਜਹਾਜ਼ ਦੇ ਵਿੱਚ ਬੈਠ ਗਏ, ਲਹਿਰਾਂ ਛੋੜੀਆਂ ਨੇ, ਫਿਰ ਕਿਸ਼ਤੀ ਛੱਡ ਦਿੱਤੀ, ਫਿਰ ਕੋਈ ਰੌਲਾ ਨਹੀਂ। ਜਹਾਜ਼ ਦੇ ਵਿੱਚ ਜਿਹੜਾ ਬਹਿ ਗਿਆ ਉਹਨੂੰ ਕੋਈ ਖਤਰਾ ਨਹੀਂ, ਨਾਮ ਨਾਲ ਜੁੜ ਗਿਆ ਉਹਨੂੰ ਕੋਈ ਖਤਰਾ ਨਹੀਂ। ਖਤਰਾ ਨਾਮ ਤੋਂ ਪਹਿਲਾਂ ਪਹਿਲਾਂ, ਮੈਨੂੰ ਨਾਮ ਹੈ ਦੁੱਖ ਕਾਲ ਸੰਸਾਪ ਹੈ। ਉਸੇ ਨੂੰ ਸਾਚ ਸ਼ਬਦ ਮੈਨੂੰ ਮੁਕਤ ਨਾ ਕੋਈ ਕਹੇ, ਨਾਮ ਹੈ ਸਾਚ ਸ਼ਬਦ, ਇਹਦੇ ਨਾਲ ਮੁਕਤੀ ਹੋਣੀ ਹੈ। ਸਾਚ ਸ਼ਬਦ ਮੈਨੂੰ ਮੁਕਤ ਨਾ, ਮੁਕਤੀ ਕਾਹਦੋ? ਜੰਮਣ ਮਰਨ ਤੋਂ ਮੁਕਤੀ। ਮੁਕਤੀ ਕਾਹਦੀ ਹੈ? ਸੰਸਾਰ ਤੋਂ, ਜੰਮਣ ਮਰਨ ਤੋਂ ਛੁਟਕਾਰਾ ਮੁਕਤੀ ਕਹਿੰਦੇ ਨੇ।
ਤੱਤੋ ਤੱਤ ਮਿਲੈ ਮਨ ਮਾਨੈ।
ਆ ਦੇਖੋ, ਤੱਤੋ ਤੱਤ ਮਿਲੈ
ਮਨ ਮਾਨੈ,
ਮਨ ਮਾਨੈ। ਤੱਤ ਨੂੰ ਜਦੋਂ ਤੱਤ ਮਿਲਦਾ ਨਾ, ਤਾਂ ਮਨ ਮੰਨਦਾ। ਇੱਕ ਤੱਤ ਗਿਆਨ ਹੈ, ਇੱਕ ਤੱਤ ਵਸਤੂ ਹੈ। ਜਦ ਬੁੱਧੀ ਨੂੰ ਤੱਤ ਗਿਆਨ ਮਿਲਦਾ, ਫੇਰ ਮਨ ਇਸ ਗਿਆਨ ਨਾਲ ਬਣਦਾ, ਸੰਸਾਰ ਨੂੰ ਛੱਡਣਾ ਬਰਨਾ ਨਹੀਂ ਬਣਦਾ। ਕਿਸੇ ਜਪ ਨਾਲ, ਤਪ ਨਾਲ, ਪੂਜਾ ਨਾਲ, ਸਿਮਰ ਨਾਲ, ਕਿਸੇ ਕਰਮ ਕਾਂਡ ਨਾਲ ਮਨ ਨਹੀਂ ਬਣਿਆ ਅੱਜ ਤੱਕ ਕਿਸੇ ਦਾ। ਗੁਰਬਾਣੀ ਦਾ ਜੋ ਤੱਤ ਗਿਆਨ ਹੈ, ਇਹਦੇ ਬਿਨਾਂ ਮਨ ਨਹੀਂ ਬਣਿਆ। ਤੱਤ ਵਸਤੂ ਨੂੰ ਉਹਦਾ ਆਪਣਾ ਗਿਆਨ ਨਹੀਂ ਜਿੰਨਾ ਚਿਰ ਮਿਲਦਾ, ਜਿੰਨਾ ਚਿਰ ਉਹਨੂੰ ਆਪਣੀ ਸੋਝੀ ਨਹੀਂ ਆਉਂਦੀ, ਉਹਨਾਂ ਚਿਰ ਉਹ ਮੰਨਦਾ ਨਹੀਂ। ਸਵਾਲ ਇਹ ਖੜਾ ਰਹੂ ਮੈਂ ਕੀ, ਜਿੰਨਾ ਚਿਰ ਆਤਮ ਦਰਸ਼ਨ ਨਹੀਂ ਹੁੰਦਾ, ਮਨ ਮੰਨਦਾ ਨਹੀਂ। ਮਨ ਤੱਤ ਸਰੂਪ ਹੈ, ਜੋ ਮਿਲਣਾ ਉਹ ਵੀ ਤੱਤ ਮਿਲਣਾ, ਉਹਨੂੰ ਗਿਆਨ ਤੱਤ ਗਿਆਨ ਮਿਲਣਾ। ਤੱਤ ਗਿਆਨ ਨਹੀਂ ਜਿੰਨਾ ਚਿਰ ਮਿਲਦਾ ਤੱਤ ਵਸਤੂ ਨੂੰ, ਤੱਤ ਵਸਤੂ ਨੂੰ ਜਿੰਨਾ ਚਿਰ ਆਪਣਾ ਗਿਆਨ ਨਹੀਂ ਮਿਲਦਾ, ਆਤਮ ਗਿਆਨ ਨਹੀਂ ਮਿਲਦਾ, ਮਨ ਮੰਨਦਾ ਨਹੀਂ। ਜੋਗੀ ਦਾ ਮਨ ਮੰਨ ਨਹੀਂ ਰਿਹਾ, ਵਾਲਾ ਫੇਰੀ ਜਾਂਦਾ, ਸਾਰੀ ਜ਼ਿੰਦਗੀ ਫੇਰੀ ਜਾਂਦਾ ਵਾਲਾ। ਵਰਦੇ ਤੱਕ ਫੇਰੀ ਜਾਂਦਾ, ਦੂਜੇ ਨੂੰ ਮਾਲਾ ਫੜਾ ਜਾਂਦਾ ਚੇਲੇ ਨੂੰ, ਤੈਨੂੰ ਕੱਖ ਨਹੀਂ ਮਿਲਿਆ ਸਾਰੀ ਜ਼ਿੰਦਗੀ ਚ ਮਾਲਾ ਤੋਂ, ਤੂੰ ਗਾਹਾਂ ਵਾਲੇ ਨੂੰ ਕਿਉਂ ਬਣਦਾ ਗਾਹਾਂ ਵਾਲਾ? ਕਬੀਰ ਨੂੰ ਨਹੀਂ ਸੀ ਮਿਲਿਆ ਨਾ, ਉਹਨੇ ਰੌਲਾ ਪਾ ਤਾ ਕੋਠੇ ਚੜ੍ਹ ਕੇ, ਮੈਨੂੰ ਕੁਛ ਨਹੀਂ ਮਿਲਿਆ, ਮਾਲਾ ਭਗਾ ਕੇ ਮਾਰੀ ਉਹਨੇ, ਤੁਸੀਂ ਕਿਉਂ ਨਹੀਂ ਮਾਰੀ? ਹੁਣ ਇਹਨਾਂ ਨੂੰ ਉਹ ਵਸਤੂ ਦੀ ਲੋੜ ਨਹੀਂ ਹੈ, ਉਹਨੂੰ ਲੋੜ ਸੀ। ਤੱਤ ਵਸਤੂ ਦੀ ਲੋੜ ਨਹੀਂ, ਜਿਹਨਾਂ ਨੂੰ ਲੋੜ ਹੈ ਗੁਰੂ ਅਮਰਦਾਸ ਮਾਲਾ ਫੇਰਦੇ ਨੇ ਪਹਿਲਾਂ ਤੱਤ ਵਸ, ਜਦੋਂ ਕੰਨ ਚ ਪਹਿਲੀ ਗੱਲ ਮਾਲਾ ਛੱਡਤੀ।
ਦੂਜਾ ਜਾਏ ਇੱਕ ਘਰ ਆਉਂਦਾ,
ਫਿਰ ਕਹਿੰਦੇ ਚਿੱਟੇ ਜਿਹਨਗੇ ਕੱਪੜੇ ਆਪਣੇ, ਉਹਨਾਂ ਨੂੰ ਕਹਿੰਦੇ ਜਿਹਨਾਂ ਚੋਂ ਆਏ ਤੇ ਮੇਲੇ ਚਿੱਤ ਕਠੋਰ ਜੀ, ਉਹਨਾਂ ਨੂੰ ਕਹਿੰਦੇ ਨੇ ਤੈਨੂੰ ਮੁੱਖ ਨਾਮ ਕਹਿੰਦੇ, ਮੂੰਹ ਵਾਲੇ ਨਾਮ, ਮੂੰਹ ਵਾਲਾ ਨਾਮ ਉਹਨਾਂ ਕੋਲ ਬੋਲਣ ਵਾਲਾ ਉਚਾਰਨ ਕਰਨ ਵਾਲਾ ਨਾਮ ਹੈ, ਇੱਕ ਨਾਮ ਲੈ ਕੇ ਰਾਮ ਰਾਮ ਕਰੀ ਜਾਂਦੇ।
ਦੂਜਾ
ਜਾਏ ਜਿਹੜਾ ਨਾਮ ਪੈਦਾ ਹੁੰਦਾ ਤਤ ਗਿਆਨ ਹੁੰਦਾ, ਧਰਤੀ ਦੇ ਵਿੱਚ ਉਹ ਚੀਜ਼ ਨਿਕਲੂ ਜੋ ਧਰਤੀ ਦੇ ਵਿੱਚ ਹੈ ਥੱਲੇ, ਜਿੱਥੇ ਧਰਤੀ ਦੇ ਥੱਲੇ ਖਾਰਾ ਪਾਣੀ ਉੱਥੋਂ ਖਾਰਾ ਨਿਕਲੂ, ਜਿੱਥੇ ਧਰਤੀ ਦੇ ਅੰਦਰ ਵਧੀਆ ਪਾਣੀ ਹੈ ਮਿੱਠਾ ਹੈ ਆਪਣਾ, ਉੱਥੇ ਉਹ ਨਿਕਲੂਗਾ, ਜਿੱਥੇ ਤੇਲ ਹੈ ਉੱਥੇ ਤੇਲ ਨਿਕਲੂਗਾ। ਸਵਾਲ ਹੈ ਉੱਥੇ ਹੈ ਕੀ ਉਸ ਏਰੀਏ ਦੇ ਵਿੱਚ, ਜੋ ਉਸ ਏਰੀਏ ਦੇ ਵਿੱਚ ਗਰਾਊਂਡ ਹੈ ਪ੍ਰਚਾਰ ਹੋਇਆ ਹੋਇਆ ਉਸ ਮਤ ਨੇ ਕੀਤਾ, ਅੰਗਰੇਜ਼ਾਂ ਕੋਲ ਇਹੋ ਜਿਹਾ ਪ੍ਰਚਾਰ ਹੈ ਉੱਥੇ ਉਹੋ ਜਿਹੇ ਨਿਕਲਣ, ਮੁਸਲਮਾਨਾਂ ਦੇ ਜਾਇਜ਼ ਆ ਪ੍ਰਚਾਰ ਹੈ ਧਰਤੀ ਉਹੀ ਹੈ, ਸਾਰਿਆਂ ਦੇ ਹਿਰਦੇ ਚ ਉਹੀ ਬਣਾਓ ਤਾਂ ਉਹੀ ਨਿਕਲਣੀ।
ਤਤੋ ਤਤ ਮੇ ਮਨ ਮਾਨੈ ਦੂਜਾ ਜਾਏ ਇੱਕ ਘਰ ਆਨੈ,
ਭਾਵੇਂ ਦੁਆਇਤ ਚਲੀ ਜਾਂਦੀ ਉੱਥੇ, ਦੂਜਾ ਕੀ ਜਾਏ, ਦੂਜਾ ਕੋਈ ਨਹੀਂ ਰਹਿੰਦਾ, ਸਭ ਇੱਕੋ ਹੀ ਰੂਪ ਹੈ, ਵੈਰੀ ਬਗਾਨਾ ਕੋਈ ਨਹੀਂ, ਆਪਣਾ ਦਾ ਪਰਾਇਆ ਕੋਈ ਨਹੀਂ, ਸਾਰੇ ਆਪਣੇ ਨੇ, ਪਰਾਇਆ ਹੀ ਨਹੀਂ ਕੋਈ ਹੈ, ਨਾ ਕੋਈ ਵੈਰੀ ਨਾ ਹੈ ਬਗਾਨਾ, ਜਾਂ ਬਗਾਨਾ ਕੋਈ ਨਹੀਂ ਹੈ, ਦੁਆਇਤ ਚਲੀ ਗਈ, ਦੂਜਾ ਨਹੀਂ ਕੋਈ, ਸਮਝ ਆ ਗਈ ਵੀ ਦੂਜਾ ਕਾਹਨੂੰ ਹੈ ਕੋਈ, ਦੂਜਾ ਕਹਿਣ ਵਾਲੇ ਦੂਜੇ ਦੀ ਪੜ੍ਹਾਈ ਕਰਾਉਣ ਵਾਲੇ ਤਾਂ ਠੱਗ ਨੇ ਆਪ, ਜਿੰਨਾ ਚਿਰ ਦੂਜਾ ਝਗੜਾ ਉਹਨਾਂ ਚਿਰ ਜਾਂ ਦੂਜਾ ਰਿਹਾ ਹੀ ਨਾ ਝਗੜਾ ਮਿਲੇ, ਝਗੜਾ ਚਾਰ ਮਿੰਟ ਦੋ ਚ ਝਗੜਾ ਇੱਕ ਚਿੱਤ ਮਿਲ ਝਗੜਾ, ਉਹ ਜੇ ਦੂਜਾ ਹੈ ਹੀ ਨਹੀਂ ਕੋਈ ਝਗੜਾ ਕਿਹਦੇ ਨਾਲ ਹੈ ਉਹਦਾ। ਇੱਕ ਰਾਜਾ ਸੀ ਉਹਦਾ ਇੱਕੋ ਹੀ ਮੁੰਡਾ ਸੀ, ਉਹਦਾ ਝਗੜਾ ਕਿਹਦੇ ਨਾਲ, ਉਹਦਾ ਕੋਈ ਹੈ ਹੀ ਨਹੀਂ, ਤਾਂ ਇਕੱਲਾ ਹੀ ਵਾਰਸ ਹੈਗਾ, ਕੋਈ ਰੌਲਾ ਨਹੀਂ, ਝਗੜਾ ਦੂਜੇ ਨਾਲ ਹੈ, ਜਿੱਥੇ ਦੁਆਇਤ ਹੈ ਮਨ ਵਿੱਚ ਝਗੜਾ ਉੱਥੇ ਹੈ।
ਬੋਲੇ ਪਵਨਾ ਗਗਨ ਗਰਜੈ,
ਬੋਲੇ ਪਵਨਾ ਸੰਸਾਰ ਦੇ ਵਿੱਚ ਹਵਾ ਕਰਕੇ ਬੋਲੇ, ਸੰਸਾਰ ਦੇ ਵਿੱਚ ਪੌਣ ਕੀ ਬਾਣੀ ਹੈ, ਹਵਾ ਅੰਦਰੋਂ ਨਿਕਲਦੀ ਹੈ, ਲਫ਼ਜ਼ ਮੂੰਹ ਦੇ ਵਿੱਚ ਜੀਵ ਹੈ ਬੁੱਲਾਂ ਦੇ ਨਾਲ ਕੰਠ ਦੇ ਨਾਲ ਲਫ਼ਜ਼ ਬਣਾ ਕੇ ਅਸੀਂ ਬਾਹਰ ਛੱਡਦੇ ਹਾਂ ਬੋਲਣ, ਜੋ ਬੋਲਦੇ ਹਾਂ ਅੰਦਰੋਂ, ਆਕਾਸ਼ ਵਿੱਚ ਗਰਜਨ ਹੁੰਦੀ ਹੈ ਉਹਦੀ, ਇਹ ਬਾਣੀ ਬਣ ਜਾਂਦੀ, ਇਹਨੂੰ ਅਸੀਂ ਬਾਣੀ ਕਹਿ ਰਹੇ ਹਾਂ, ਗਰਜਨ ਨੂੰ ਆਵਾਜ਼ ਬਣ ਜਾਂਦੀ,
ਬੋਲੇ ਪਵਨਾ ਗਗਨ ਗਰਜੈ,
ਇਵੇਂ ਫਿਰਦਾ ਜਿਹੜਾ ਆਕਾਸ਼ ਹੈ ਅੰਦਰ, ਉੱਥੇ ਜਾਂ ਮਨ ਬੋਲਦਾ ਉਹ ਬਾਣੀ ਬਣ ਜਾਂਦੀ, ਗਗਨ ਉੱਥੇ ਵੀ ਹੈਗਾ, ਜਦ ਮਨ ਬੋਲਦਾ ਹਿੱਲ ਚਿੱਲ ਹੁੰਦੀ ਹੈ ਨਾ ਮਨ ਦੇ ਵਿੱਚ ਗਗਨ ਦੇ ਵਿੱਚ, ਉਹ ਹਿੱਲ ਚਿੱਲ ਟਕਰਾਉਂਦੀ ਹੈ ਗਗਨ ਨਾਲ, ਗਗਨ ਖੜਾ ਹੈ ਮਨ ਹਿੱਲਦਾ ਡੋਲਦਾ, ਮਨ ਡੋਲਦਾ ਤੇ ਦੇਖੋ ਨਾ ਘੜੇ ਵਿੱਚ ਪਾਣੀ ਜਾਂ ਹਿੱਲਦਾ ਤਾਂ ਆਵਾਜ਼ ਤਾਂ ਪੈਦਾ ਹੋਣੀ, ਘੜਾ ਰੱਖਿਆ ਹੈ ਪਾਣੀ ਦੇਖਿਆ ਆਵਾਜ਼ ਨਹੀਂ ਪੈਦਾ ਹੁੰਦੀ, ਜੇ ਘੜੇ ਨੂੰ ਹਿਲਾਓਗੇ ਪਾਣੀ ਹਿੱਲੂਗਾ, ਆਵਾਜ਼ ਤਾਂ ਪੈਦਾ ਹੋਣੀ। ਨਾ ਵੀ ਘੜੇ ਨੂੰ ਹਿਲਾਓ ਜਾਂ ਘੜਾ ਹਿਲਦਾ ਨਹੀਂ, ਥੱਲੇ ਅੱਗ ਜਾਲ ਦਿਓ ਤੇ ਪਾਣੀ ਤਾਂ ਹਿੱਲਣ ਲੱਗ ਗਿਆ ਨਾ, ਸੂ ਸੂ ਦੀ ਆਵਾਜ਼ ਤਾਂ ਜਦੇ ਆਉਣ ਲੱਗ ਜਾਣੀ ਹੈ। ਚੁੱਲ੍ਹੇ ਦੇ ਪਾਣੀ ਰੱਖ ਦਿਓ ਥੱਲੇ ਜਾਣ ਦਿਓ, ਅੱਗ ਆਵਾਜ਼ ਆਉਣ ਲੱਗ ਜਾਣੀ, ਉਹ ਚ ਪਾਣੀ ਸਰਕੂਲੇਸ਼ਨ ਸ਼ੁਰੂ ਹੋ ਜਾਣਾ, ਹਿੱਲ ਚਿੱਲ ਹੋਊਗੀ ਆਵਾਜ਼ ਆਊਗੀ। ਭਾਂਡਾ ਨਹੀਂ ਹਿਲਦਾ, ਸਟੋਵ ਤੇ ਪਿਆ ਚੁੱਲ੍ਹੇ ਤੇ ਪਿਆ, ਭਾਂਡਾ ਨਹੀਂ ਹਿਲਦਾ ਹੈ, ਪਰ ਪਾਣੀ ਹਿਲਦਾ ਵਿਚ ਮਨ ਹਿਲਦਾ, ਉਹਦੀ ਆਵਾਜ਼ ਆਉਂਦੀ, ਉਹ ਮਨ ਦੀ ਆਵਾਜ਼ ਹੈ।
ਨਾਨਕ
ਇਹ ਜਿਹੜੀ ਪੌਂਡਕੀ ਬਾਣੀ ਹੈ ਉਸ ਬਾਣੀ ਨੂੰ ਕੀ ਕਹਿੰਦੇ? ਤੁਰਕੀ ਬਾਣੀ ਔਰ ਸਾਡੀ ਕਲਪਨਾ, ਜਿਹੜਾ ਮਨ ਭਾਉ ਦਾ ਹੁਕਮ ਕਹਿੰਦੇ ਨੇ, ਉਹ ਮਨ ਬੋਲਦਾ, ਉਹਦੀ ਗਰਜਨ ਪੈਦਾ ਹੁੰਦੀ ਹੈ, ਉਹ ਅੰਦਰ ਬੈਠਾ ਜਿਹੜਾ ਉਹਨੂੰ ਸੁਣਦੀ ਹੈ, ਆਕਾਸ਼ ਨਾਲ ਜੁੜਿਆ ਹੋਇਆ ਉਹ। ਜਿਵੇਂ ਕੋਈ ਇੱਥੇ ਆਦਮੀ ਬੋਲਦੇ ਆ, ਬੋਲਦਾ ਹੋਵੇ ਕਮਰੇ 'ਚ, ਇੱਥੇ ਉਹਦਾ ਕੋਈ ਚੀਜ਼ ਫਿੱਟ ਕਰਕੇ ਮਾਈਕ ਵਗੈਰਾ ਬਾਹਰ ਉਹਦਾ ਕਨੈਕਸ਼ਨ ਕਰ ਦਈਏ ਤਾਂ ਸੈਕੜੇ ਮੀਲਾਂ 'ਤੇ ਉਹਦੀ ਚਲੀ ਜਾਊਗੀ ਆਵਾਜ਼। ਅਸਾਂ ਅੰਦਰ ਫਿੱਟ ਕੀਤਾ ਹੋਇਆ, ਵਿਗੜ ਬੈਠਾ ਅੰਦਰ, ਉਹਦਾ ਕਨੈਕਸ਼ਨ ਹੈ, ਦਰਗਾਹ ਤੱਕ ਚਲੀ ਜਾਂਦੀ ਆਵਾਜ਼, ਸਾਰੀ CIDA ਦੀ ਬਾਹਰ ਹੈ। ਇਹਨੂੰ ਨਹੀਂ ਪਤਾ ਅਲੱਗ ਗੱਲ, ਉਸ ਬਾਣੀ ਨੂੰ ਕੀ ਕਹਿੰਦੇ? ਉਸ ਬਾਣੀ ਨੂੰ ਪਰਾ ਬਾਣੀ ਕਹਿੰਦੇ, ਕਹਿ ਮਨ ਵਿੱਚੋਂ ਹੀ ਪੈਦਾ ਹੁੰਦੀ, ਫੁਰਨਾ ਜਿਹੜਾ ਫੁਰਨਾ ਹੈ ਨਾ ਉਹ ਪਰਾ ਬਾਣੀ। ਫੁਰਨ ਉਹ ਪਰਾ ਬਾਣੀ, ਫੁਰਨਾ ਆਪਾਂ ਨਹੀਂ ਵੀ ਦੱਸਦੇ ਕਿਸੇ ਨੂੰ, ਪ੍ਰਗਟ ਨਹੀਂ ਕਰਦੇ, ਅੰਦਰੇ ਰਹਿ ਗਈ ਜਿਹੜੀ ਗੱਲ ਪ੍ਰਗਟ ਨਹੀਂ ਕੀਤੀ ਉਹ ਪਰਾ ਬਾਣੀ, ਬੋਲਣ ਤੋਂ ਪਰੇ ਸੰਸਾਰ ਤੋਂ ਪਰੇ ਜਾ। ਫਿਰ ਜੇ ਪ੍ਰਗਟ ਕਰਨਾ ਉਹਦੇ ਤਿੰਨ ਰੂਪ, ਤਿੰਨ ਰੂਪਾਂ ਚ ਪ੍ਰਗਟ ਹੋਣ, ਧੀਏ ਥਾਂ ਆ ਕੇ ਪ੍ਰਗਟ ਹੋਣ। ਫਿਰ ਇੱਥੋਂ ਉਹ ਗੱਲ ਉੱਠੀ ਹੋਈ ਹੈ ਜਿਹੜੀ ਇੱਥੇ ਆਉਣੀ ਹੈ, ਇੱਥੋਂ ਉੱਠੀ ਹੋਈ ਹੈ ਉਹਨੇ ਵੀ ਇੱਥੇ ਆਉਣ, ਚਾਹੇ ਦਿਮਾਗ 'ਚ ਉੱਠੀਏ ਤਾਂ ਵੀ ਕੰਠ 'ਚ ਆਉਣਾ, ਜੇ ਹਿਰਦੇ 'ਚ ਉੱਠੀਏ ਤਾਂ ਵੀ ਕੰਠ 'ਚ ਆਉਣਾ, ਕਿਉਂਕਿ ਸੈਂਟਰ ਹੈ। ਜੇ ਤਾਂ ਮਨ ਬਹੁਤ ਹੀ ਉੱਠੀ ਹੈ ਕਵਿਤਾ ਇੱਥੋਂ ਉੱਠੀ ਹੈ ਤਾਂ ਵੀ ਇੱਥੇ ਆਉਣੀ ਹੈ, ਜੇ ਇੱਥੋਂ ਉੱਠੀ ਹੈ, ਜੇ ਫੁਰਨਾ ਰਿਤ ਸਿੱਧਾ ਫੁਰਨਾ, ਜੇ ਗੁਰਬਾਣੀ ਦਾ ਫੁਰਨਾ ਤਾਂ ਵੀ ਇੱਥੇ ਆਉਣ, ਕੰਠ ਵਿੱਚ ਆ ਗਈ, ਕੰਠ ਵਿੱਚ ਥੱਲਿਓ ਹਵਾ ਦਾ ਸਾਹ ਮੁੜ ਕੇ ਕੰਠ 'ਚ ਆਉਣ, ਤੇ ਉੱਥੇ ਹਵਾ ਦੇ ਨਾਲ ਮਿਕਸ ਹੋਣੀ ਉਹ ਪਸੰਤੀ। ਇੱਥੋਂ ਕੀ ਆਈ? ਧੂੜ ਆਈ, ਉਹ ਬਾਣੀ ਧੂੜ ਹੈ, ਜਿਹੜਾ ਫੁਰਨਾ ਹੈ ਉਹ ਧੂੜ ਰੂਪ ਹੈ, ਉਹ ਗਿਆਨ ਦੀ ਧੂੜ ਹੈ, ਫੁਰਨੇ ਹਵਾ ਦੇ ਵਿੱਚ ਮਿਲਾਤਾ, ਗਿਆਨ ਗਿਆਨ ਦੀ ਬਣ ਗਈ ਉਹ, ਪਸੰਤੀ ਮਿਕਸ ਕਰਤੀ ਹਵਾ ਦੇ ਵਿੱਚ, ਉਹ ਗਿਆਨ ਕੰਠ ਵਿੱਚ ਬਸੰਤੀ ਹੈ। ਜੀਵ ਹੈ, ਬੁੱਲ ਨੇ, ਤਾਲੂ ਹੈ, ਇਹ ਪਿਸ ਗਈ ਇਹਦੇ ਵਿੱਚ ਕੰਠ ਤੋਂ ਮੂੰਹ ਦੇ ਵਿੱਚ, ਇੱਥੇ ਬਸੰਤੀ ਕਹਿੰਦੇ ਨੇ। ਹਵਾ ਔਰ ਧੂੜ ਹੋ ਗਿਆ ਦੀ ਮਿਕਸ ਹੋ ਗਈ ਕੀਤੀ ਜਾਂਦੀ ਹੈ, ਗੱਲ ਬਣਾ ਕੇ ਬਾਹਰ ਦੱਸੀ ਜਾਂਦੀ, ਉਹਦੀ ਭਾਵਨਾ ਬਾਹਰ ਪ੍ਰਗਟ ਕੀਤੀ ਜਾਂਦੀ ਹੈ ਆਪਣੀ ਬੋਲੀ 'ਚ। ਮੂੰਹ ਦੇ ਅੰਦਰ ਬਸੰਤੀ ਹੈ, ਮੂੰਹ ਤੋਂ ਬਾਹਰ ਆਈ ਮਾਧਿਅਮ ਬਣ ਗਈ, ਮੂੰਹ ਦੇ ਅੰਦਰ ਅੰਦਰ ਦੇਖੋ ਆਟਾ ਜਿੰਨਾ ਚਿਰ ਚੱਕੀ ਦੇ ਵਿੱਚ ਵਿੱਚ ਹੈ ਉਨਾ ਚਿਰ ਪੀਸ ਹੁੰਦਾ, ਜਾਂ ਬਾਹਰ ਚਲਾ ਗਿਆ ਪੱਥਰਾਂ ਤੋਂ ਬਾਹਰ ਚਲਾ ਗਿਆ ਆਟਾ ਬਣ ਕੇ ਨਹੀਂ ਆਉਂਦਾ ਬਾਹਰ। ਪੀਸ ਉਨਾ ਚਿਰ ਹੁੰਦਾ ਜਿੰਨਾ ਚਿਰ ਦੋ ਪੱਥਰਾਂ ਦੇ ਵਿਚਾਲੇ, ਬਾਹਰ ਨਿਕਲ ਗਈ ਤਾਂ ਮਾਧਿਅਮ ਬਣ ਗਈ, ਆਵਾਜ਼ ਬਣ ਕੇ ਚਲੀ ਗਈ, ਦੂਏ ਦਾ ਧਿਆਨ ਖਿੱਚੂ ਮਾਧਿਅਮ। ਜਿਹਨੂੰ ਗੱਲ ਕਹੀ ਹੈ ਔਰ ਕਹਿਣ ਵਾਲਾ ਹੈ ਦੋਹਾਂ ਦੇ ਵਿੱਚ ਸੰਪਰਕ ਪੈਦਾ ਕਰਦੀ ਮਾਧਿਅਮ, ਲਫਜ਼ੀ ਮਤਲਬ ਲਓ ਮਾਧਿਅਮ। ਜਿਹੜੇ ਦਾ ਤਾਂ ਸਤਿਗੁਰ ਅੰਦਰ ਹੈ, ਰਾਮ ਅੰਦਰ ਹੈ, ਉਹਨਾਂ ਦੀ ਤਾਂ ਇਹ ਹੈ, ਜਿਹਨਾਂ ਦਾ ਬਾਹਰ ਹੈ ਉਹ ਬਾਹਰੋਂ ਲਿਆਉਣਗੇ ਅੰਦਰ ਨੂੰ, ਉਹਨਾਂ